ਗੁਰ ਕੇ ਚਰਨ ਕਵਲ ਰਿਧ ਧਾਰੇ, ਬਿਘਨ ਨ ਲਾਗੈ ਤਿਲ ਕਾ ਕੋਈ, ਕਾਰਜ ਸਗਲ ਸਵਾਰੇ ਰਹਾਉ। ਅਸੀਂ ਗੁਰੂ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ। ਗੁਰੂ ਦੇ ਚਰਨ ਕਮਲ ਕਿਹੜੇ ਨੇ? ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਇਹ ਗੁਰਬਾਣੀ ਦੇ ਸ਼ਬਦ। ਗੁਰੂ ਦੇ ਚਰਨ ਕਮਲ ਹਿਰਦੇ ਵਿੱਚ ਧਾਰਨ ਕੀਤੇ, ਜਿਸਦਾ ਸਦਕਾ ਸਾਨੂੰ ਕੋਈ ਤਿਲ ਜਿੰਨਾ ਵੀ ਵਿਘਨ ਨਹੀਂ ਲੱਗ ਸਕਿਆ, ਰਤਾ ਭਰ ਵੀ ਕੋਈ ਵਿਘਨ ਨਹੀਂ ਪੈ ਸਕਿਆ। ਸਾਡੇ ਸਾਰੇ ਕਾਰਜ ਸਤਿਗੁਰੂ ਨੇ ਆਪ ਸਵਾਰ ਦਿੱਤੇ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਮਿਲ ਸਾਧੂ ਦੁਰਮਤ ਖੋਏ, ਪਤਤ ਪੁਨੀਤ ਸਭ ਹੋਏ। ਉੱਥੇ ਮਿਲ ਸਾਧੂ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਮਿਲ ਕੇ ਖੋਟੀ ਮਤ ਨਾਸ ਕਰ ਲਈ ਹੈ। ਇੱਥੋਂ ਤੱਕ ਜਿਹੜੇ ਵੱਡੇ ਵੱਡੇ ਪਾਪੀ ਸਨ, ਜਿਹੜੇ ਗਿਰੇ ਹੋਏ ਸਨ, ਉਹ ਵੀ ਸਾਰੇ ਪਵਿੱਤਰ ਹੋ ਗਏ। ਕਿਵੇਂ ਪਵਿੱਤਰ ਹੋ ਗਏ? ਰਾਮਦਾਸ ਸਰੋਵਰ ਨਾਤੇ, ਸਭ ਲਾਥੇ ਪਾਪ ਕਮਾਤੇ। ਉਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਸਰੋਵਰ ਦੇ ਵਿੱਚ ਉਹਨਾਂ ਇਸ਼ਨਾਨ ਕੀਤਾ। ਅੰਮ੍ਰਿਤ ਜਲ ਦੇ ਵਿੱਚ ਜਦੋਂ ਚੁੱਭੀਆਂ ਮਾਰੀਆਂ ਤੇ ਫੇਰ ਅੰਮ੍ਰਿਤ ਬਾਣੀ ਨੂੰ ਬੈਠ ਕੇ ਸ਼ਰਧਾ ਭਾਵਨਾ ਪਿਆਰ ਨਾਲ ਸੁਣਿਆ, ਸਭ ਲਾਥੇ ਪਾਪ ਕਮਾਤੇ। ਉਸ ਅੰਮ੍ਰਿਤ ਪਾਣੀ ਦੁਆਰਾ ਤੇ ਅੰਮ੍ਰਿਤ ਬਾਣੀ ਦੁਆਰਾ ਸਾਡੇ ਸਾਰੇ ਕੀਤੇ ਪਾਪ ਲੈ ਗਏ। ਗੁਣ ਗੋਬਿੰਦ ਨਿਤ ਗਾਈਐ, ਸਾਧ ਸੰਗ ਮਿਲ ਤੇ ਆਈਐ। ਲੋ ਹਜ਼ੂਰ ਕਹਿੰਦੇ ਨੇ ਗੁਰਮੁਖੋ, ਸਾਧ ਸੰਗਤ ਦੇ ਨਾਲ ਮਿਲ ਕੇ ਹਮੇਸ਼ਾ ਗੋਬਿੰਦ ਦੇ ਗੁਣਾਂ ਨੂੰ ਗਾਉਣਾ ਚਾਹੀਦਾ। ਜਿਵੇਂ ਬਹੁਤ ਸਾਰੇ ਪ੍ਰੇਮੀ ਸ੍ਰੀ ਦਰਬਾਰ ਸਾਹਿਬ ਜਾਂਦੇ ਨੇ ਔਰ ਉੱਥੇ ਅੰਮ੍ਰਿਤ ਬਾਣੀ ਦਾ ਕੀਰਤਨ ਹੁੰਦਾ ਹੈ, ਬੜੇ ਪਿਆਰ ਸ਼ਰਧਾ ਦੇ ਨਾਲ ਬੈਠ ਕੇ ਸੁਣਦੇ ਵੀ ਹਨ ਤੇ ਨਾਲ ਨਾਲ ਗਾਉਂਦੇ ਵੀ ਹਨ, ਰਾਗੀ ਸਿੰਘਾਂ ਦੇ ਨਾਲ ਵੀ ਸਾਥ ਦਿੰਦੇ ਨੇ। ਇਸ ਢੰਗ ਦੇ ਨਾਲ ਸਤਿਗੁਰੂ ਫਰਮਾਉਂਦੇ ਹਨ, ਗੁਣ ਗੋਬਿੰਦ ਨਿਤ ਗਾਈਏ, ਉਸ ਗੋਬਿੰਦ ਦੇ ਗੁਣਾਂ ਨੂੰ ਹਮੇਸ਼ਾ ਗਾਉਣਾ ਚਾਹੀਦਾ। ਜਦੋਂ ਰਾਗੀ ਸਿੰਘ ਕੀਰਤਨ ਕਰਦੇ ਨੇ ਨਾਲ ਨਾਲ ਸੰਗਤ ਵੀ ਸਾਥ ਦੇ ਸਕਦੀ ਹੈ। ਸਾਧ ਸੰਗ ਮਿਲ ਤੇ ਆਈਐ ਤੇ ਦੂਸਰੀ ਗੱਲ, ਸਾਧ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਸਿਮਰਨ ਵੀ ਕਰਨਾ ਚਾਹੀਦਾ ਹੈ। ਮਨ ਬਾਂਸ਼ਦ ਫਲ ਪਾਏ, ਗੁਰ ਪੂਰਾ ਹਿਰਦੈ ਤੇ ਆਏ। ਅਸੀਂ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਧਿਆਇਆ, ਜਿਸਦਾ ਸਦਕਾ ਮਨ ਇਸ਼ਟ ਸਾਰੇ ਫਲ ਪ੍ਰਾਪਤ ਕਰ ਲਏ ਹਨ। ਗੁਰ ਗੋਪਾਲ ਆਨੰਦਾ, ਜਪ ਜਪ ਜੀਵੈ ਪਰਮਾਨੰਦਾ। ਗੁਰ ਗੋਪਾਲ ਆਨੰਦਾ, ਉਹ ਗੁਰੂ ਪਰਮੇਸ਼ਰ ਆਨੰਦ ਦੇ ਸੋਮੇ ਨੇ, ਗੁਰੂ ਪਰਮੇਸ਼ਰ ਆਨੰਦ ਦੇ ਦਾਤੇ ਹਨ। ਜਪ ਜਪ ਜੀਵੈ ਪਰਮਾਨੰਦਾ ਸੀ, ਉਸ ਪਰਮ ਆਨੰਦ ਅਕਾਲ ਪੁਰਖ ਨੂੰ ਜਪ ਜਪ ਕੇ, ਉਹਦੇ ਨਾਮ ਨੂੰ ਜਪ ਜਪ ਕੇ ਜੀ ਰਹੇ ਹਾਂ। ਜਨ ਨਾਨਕ ਨਾਮ ਤੇ ਆਇਆ, ਪ੍ਰਭ ਆਪਣਾ ਬਿਰਦ ਰਖਾਇਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਅਸਾਂ ਵੀ ਨਾਮ ਨੂੰ ਧਿਆਇਆ ਤੇ ਜਿਨ੍ਹਾਂ ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਪ੍ਰਭ ਆਪਣਾ ਬਿਰਦ ਰਖਾਇਆ। ਤੇ ਵਾਹਿਗੁਰੂ ਨੇ ਆਪਣਾ ਬਿਰਦ ਧਾਰਮਿਕ ਨਿਯਮ ਰੱਖਿਆ, ਭਾਵ ਜਿਸ ਜਿਸ ਨੇ ਨਾਮ ਨੂੰ ਧਿਆਇਆ ਤੇ ਵਾਹਿਗੁਰੂ ਪਰਮੇਸ਼ਰ ਨੇ ਤੇ ਉਸਨੂੰ ਖੁਸ਼ੀਆਂ ਬਖਸ਼ੀਆਂ, ਲੋਕ ਪ੍ਰਲੋਕ ਦੇ ਸੁੱਖ ਉਸਨੂੰ ਬਖਸ਼ਿਸ਼ ਕੀਤੇ ਤੇ ਵਾਹਿਗੁਰੂ ਨੇ ਆਪਣਾ ਧਾਰਮਿਕ ਨਿਯਮ ਕਾਇਮ ਰੱਖਿਆ, ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਧ ਸਵਾਮੀ ਸੰਦਾ। ਇਉਂ ਉਸ ਵਾਹਿਗੁਰੂ ਨੇ ਆਪਣਾ ਇਹ ਬਿਰਧ ਧਾਰਮਿਕ ਨਿਯਮ ਕਾਇਮ ਰੱਖਿਆ। ਰਾਗ ਸੋਠ ਮਹੱਲਾ ਪੰਜਵਾਂ, ਦਹਿਦੇ ਛਤਰ ਮੇਘ ਘਟਾ ਘਟ, ਦਾਮਨ ਚਮਕ ਡਰਾਇਓ। ਰਾਗ ਸੋਠ ਮਹੱਲਾ ਪੰਜਵਾਂ, ਹੁਣ ਅੱਗੇ ਰਾਗ ਸੋਠ ਦੇ ਵਿੱਚ ਇਹ ਸੋਠ ਭਾਵੇਂ ਰਾਗ ਮਾਲਾ ਅਨੁਸਾਰ ਰਾਗਣੀ ਹੈ, ਪਰ ਗੁਰੂ ਮਹਾਰਾਜ ਨੇ ਇੱਥੇ ਰਾਗ ਸਪੈਸ਼ਲ ਲਿਖ ਕੇ ਇਸ ਨੂੰ ਰਾਗ ਦਾ ਦਰਜਾ ਦਿੱਤਾ ਹੈ। ਰਾਗ ਸੋਠ ਮਹੱਲਾ ਪੰਜਵਾਂ, ਰਾਗ ਸੋਠ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਇਹ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਹੁਕਮ ਨਾਲ ਆਪਣੇ ਭਰਾ ਤਾਇਆ ਸਹਾਰੀ ਮੱਲ ਜੀ ਦੇ ਪੁੱਤਰ ਦੇ ਵਿਵਾਹ ਵਿੱਚ ਸ਼ਾਮਲ ਹੋਣ ਲਈ ਲਾਹੌਰ ਵਿੱਚ ਗਏ ਹਨ ਔਰ ਉੱਥੇ ਗੁਰੂ ਮਹਾਰਾਜ ਦੇ ਵੈਰਾਗ ਤੇ ਪ੍ਰੇਮ ਦੇ ਵਿੱਚ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਗਿਆ ਹੈ ਔਰ ਇਸ ਸ਼ਬਦ ਦਾ ਜੋ ਗੁਰੂ ਮਹਾਰਾਜ ਨੇ ਵਿਸ਼ਾ ਹੈ ਉਹ ਇੱਕ ਬਿਰਹਨ ਇਸਤਰੀ ਦਾ ਚਿਤਰਿਆ ਹੈ। ਹੁਣ ਨਹੀਂ ਸੰਦੇਸ਼ ਰੋ ਮਾਇਓ, ਏ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ। ਰਹਾਉ ਬੜੇ ਪਿਆਰ ਦੇ ਵਿੱਚ ਤੇ ਵੈਰਾਗ ਦੇ ਵਿੱਚ ਸਤਿਗੁਰੂ ਆਖਦੇ ਨੇ, ਹੁਣ ਨਹੀਂ ਸੰਦੇਸ਼ ਰੋ ਮਾਇਓ। ਇਹ ਸੰਪਰਦਾਇ ਵਿੱਚ ਇਹ ਮੁੱਖ ਪਾਠ ਕਰਵਾਇਆ ਜਾਂਦਾ ਹੈ। ਰੋਮਾਇਓ ਦਾ ਅਰਥ ਹੁੰਦਾ ਹੈ ਪਹੁੰਚਣਾ, ਹੁਣ ਨਹੀਂ ਸੰਦੇਸ਼ ਰੋ ਮਾਇਓ, ਵੀ ਹੁਣ ਕੋਈ ਸੰਦੇਸ਼ ਵੀ ਨਹੀਂ ਪਹੁੰਚਿਆ, ਕੋਈ ਉਸ ਸਤਿਗੁਰੂ ਦਾ ਸੁਨੇਹਾ ਵੀ ਨਹੀਂ ਮਿਲਿਆ, ਕਿਉਂਕਿ ਸਤਿਗੁਰੂ ਮਹਾਰਾਜ ਨੇ ਪਰਖ ਲਈ ਇਹ ਬਚਨ ਕਹਿ ਦਿੱਤਾ ਸੀ ਬਈ ਤੁਸੀਂ ਲਾਹੌਰ ਤੋਂ ਬਿਨਾਂ ਬੁਲਾਇਆ ਨਹੀਂ ਆਉਣਾ, ਜਦੋਂ ਲੋੜ ਪਵੇਗੀ ਅਸੀਂ ਆਪ ਹੀ ਤੁਹਾਨੂੰ ਆਪਣੇ ਕੋਲ ਬੁਲਾਵਾਂਗੇ, ਪਰ ਤੁਸੀਂ ਆਪਣੇ ਆਪ ਨਹੀਂ ਆਉਣਾ। ਹੁਣ ਸਤਿਗੁਰੂ ਮਹਾਰਾਜ ਇੱਕ ਮਿੰਟ ਵੀ ਪਾਸੇ ਨਹੀਂ ਸੀ ਰਹਿਣਾ ਚਾਹੁੰਦੇ, ਇਸੇ ਲਈ ਵੈਰਾਗ ਤੇ ਪ੍ਰੇਮ ਦੇ ਵਿੱਚ ਆਖਿਆ, ਹੁਣ ਨਹੀਂ ਸੰਦੇਸ਼ ਰੋ ਮਾਇਓ, ਬਈ ਹੁਣ ਤੇ ਸਤਿਗੁਰੂ ਜੀ ਨੇ ਆਪਣਾ ਕੋਈ ਸੰਦੇਸ਼ ਵੀ ਨਹੀਂ ਘੱਲਿਆ, ਕੋਈ ਮੰਗਵਾਉਣ ਲਈ ਸੱਦਾ ਪੱਤਰ ਵੀ ਨਹੀਂ ਦਿੱਤਾ। ਇਹ ਕੋਸਰੋ ਸਿੱਧ ਕਰਤ ਲਾਲ, ਜਦੋਂ ਸਾਡੇ ਪਿਆਰੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਕਿਧਰੇ ਇੱਕ ਕੋਹ ਦੇ ਲਈ, ਇੱਕ ਕੋਹ ਪੈਂਡਾ ਸਿੱਧ ਕਰਨ ਦੇ ਲਈ, ਇੱਕੋ ਪੈਂਡਾ ਤੈਅ ਕਰਨ ਦੇ ਲਈ ਕਿਧਰੇ ਜਾਂਦੇ ਸਨ, ਤਬ ਚਤਰ ਪਾਤਰੋ ਆਇਓ, ਤਾਂ ਸਾਨੂੰ ਚਾਰ ਚਾਰ ਪੱਤਰ, ਚਾਰ ਚਾਰ ਲੈਟਰ ਆ ਜਾਂਦੇ ਸਨ ਤੇ ਚਾਰ ਚਾਰ ਚਿੱਠੀਆਂ ਸਾਨੂੰ ਮਿਲ ਜਾਂਦੀਆਂ ਸਨ, ਪਰ ਹੁਣ ਪਤਾ ਨਹੀਂ ਕੀ ਕਾਰਨ ਹੈ, ਇੰਨੇ ਦਿਨ ਹੋ ਗਏ ਨੇ, ਕਈ ਹਫ਼ਤੇ ਕਈ ਦਹਾਕੇ ਬੀਤਦੇ ਜਾ ਰਹੇ ਨੇ, ਪਰ ਹੁਣ ਕੋਈ ਸਤਿਗੁਰੂ ਦਾ ਸੰਦੇਸ਼ ਨਹੀਂ ਮਿਲ ਰਿਹਾ। ਇਹ ਬੜੀ ਹੈਰਾਨੀ ਦੀ ਗੱਲ ਹੈ। ਬੜੇ ਵੈਰਾਗ ਤੇ ਪਿਆਰ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਤੇ ਦੂਸਰਾ ਇਹਦਾ ਜੋ ਵਿਸ਼ਾ ਹੈ, ਜਿਵੇਂ ਕੋਈ ਬਿਰਹਣ ਇਸਤਰੀ ਉਹ ਆਖ ਰਹੀ ਹੈ ਜਿਸਦਾ ਪਤੀ ਪਰਦੇਸ਼ ਗਿਆ ਹੋਵੇ, ਹੁਣ ਨਹੀਂ ਸੰਦੇਸ਼ ਰੋ ਮਾਇਓ, ਹੁਣ ਮੇਰੇ ਪਤੀ ਦਾ ਕੋਈ ਸੰਦੇਸ਼ ਵੀ ਨਹੀਂ ਮਿਲਿਆ, ਕੋਈ ਸੰਦੇਸ਼ ਵੀ ਨਹੀਂ ਆਇਆ, ਜਦੋਂ ਮੇਰਾ ਪਤੀ ਇੱਕ ਕੋਹ ਵੀ ਕਿਧਰੇ ਪੈਂਡਾ ਤੈਅ ਕਰਦਾ ਸੀ, ਉਸ ਵੇਲੇ ਮੈਨੂੰ ਚਾਰ ਚਾਰ ਪ੍ਰੇਮ ਪੱਤਰ ਲਿਖਦਾ ਸੀ ਤੇ ਮੈਨੂੰ ਮਿਲਦੇ ਸਨ, ਤੇ ਪਰ ਹੁਣ ਕੋਈ ਸੁਨੇਹਾ ਵੀ ਨਹੀਂ ਆਇਆ। ਤੇ ਇਹ ਗੁਰੂ ਦੇ ਪਿਆਰ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਇੱਕ ਬਿਰਹਣ ਇਸਤਰੀ ਦਾ ਅਲੰਕਾਰ ਵਰਤ ਕੇ ਇਹ ਪਵਿੱਤਰ ਆਪਣੇ ਪ੍ਰੇਮ ਦਾ ਇਜ਼ਹਾਰ ਕੀਤਾ ਹੈ, ਹੁਣ ਨਹੀਂ ਸੰਦੇਸਰੋ ਮਾਇਓ। ਦੂਜਾ ਪਾਠ ਨਵੇਂ ਵਿਦਵਾਨਾਂ ਨੇ ਇਹ ਮੰਨਿਆ ਵੀ ਸੰਦੇਸਰੋ ਪਾਠ ਇਕੱਠਾ ਹੀ ਮੰਨ ਕੇ ਹੁਣ ਨਹੀਂ ਸੰਦੇਸਰੋ ਮਾਇਓ, ਹੇ ਮਾਂ ਹੁਣ ਕੋਈ ਸੁਨੇਹਾ ਵੀ ਨਹੀਂ ਆਇਆ। ਅੱਗੇ ਜਦੋਂ ਪਿਆਰਾ ਪਤੀ ਇਹ ਕੋਹ ਲਈ ਵੀ ਕਿਧਰੇ ਪੈਂਡਾ ਤੈਅ ਕਰਨ ਵਾਸਤੇ ਜਾਂਦਾ, ਉਸ ਵੇਲੇ ਚਾਰ ਚਾਰ ਉਸਦੇ ਪ੍ਰੇਮ ਪੱਤਰ ਆ ਜਾਂਦੇ ਸਨ, ਚਾਰ ਚਾਰ ਉਸਦੇ ਲਵ ਲੈਟਰ ਆਉਂਦੇ ਸਨ, ਪਰ ਹੁਣ ਕੋਈ ਵੀ ਨਹੀਂ ਆ ਰਿਹਾ। ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ, ਦਹਿਦ ਛਤਰ ਮੇਘ ਘਟਾ ਘਾਟ ਦਾਮਨ ਚਮਕ ਡਰਾਇਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਦਿਨ ਐਸਾ ਆਇਆ, ਰਾਤ ਦਾ ਸਮਾਂ ਸੀ, ਬੱਦਲ ਦੀਆਂ ਘਟਾ ਚੜ ਕੇ ਆਈਆਂ, ਦਹਿਦ ਛਤਰ ਮੇਘ ਘਟਾ ਘਟ, ਦਸੋ ਦਿਸ਼ਾ ਦੇ ਵਿੱਚ ਜਿਹੜੀਆਂ ਬੱਦਲ ਦੀਆਂ ਘਟਾ, ਜਿਵੇਂ ਕੋਈ ਛਤਰ ਹੁੰਦਾ ਹੈ, ਉਹ ਛਤਰ ਵਾਂਗੂ ਉਮੜ ਕੇ ਆਈਆਂ, ਦਸੋ ਦਿਸ਼ਾ ਦੇ ਵਿੱਚ ਬੱਦਲ ਦੀਆਂ ਘਟਾ ਇੱਕ ਰਸ ਛਤਰ ਵਾਂਗੂ ਉਮੜ ਕੇ ਆਈਆਂ ਤੇ ਸਾਰੇ ਆਕਾਸ਼ ਵਿੱਚ ਫੈਲ ਗਈਆਂ ਤੇ ਮੀਂਹ ਵਰਸਣਾ ਸ਼ੁਰੂ ਹੋ ਗਿਆ, ਦਾਮਨ ਚਮਕ ਡਰਾਇਓ ਤੇ ਨਾਲ ਦਾਮਨ ਬਿਜਲੀ ਵੀ ਚਮਕਾਰੇ ਮਾਰਨ ਲੱਗੀ ਤੇ ਨਾਲ ਗੜਕਣ ਲੱਗੀ। ਉਸ ਬਿਜਲੀ ਨੇ ਚਮਕ ਚਮਕ ਕੇ ਮੇਰੇ ਮਨ ਨੂੰ ਡਰਾਇਆ। ਸੇਜ ਅਕੇਲੀ ਨੀਂਦ ਨਹੁ ਨੈਨਹ ਪਿਰ ਪਰਦੇਸ ਦਾਇਓ। ਮੈਂ ਹੁਣ ਸੇਜਾ ਤੇ ਇਕੱਲੀ ਹਾਂ, ਨੀਂਦ ਨਹੁ ਨੈਨਹ, ਮੇਰੇ ਨੇਤਰਾਂ ਵਿੱਚ ਨੀਂਦ ਵੀ ਨਹੀਂ ਪੈਂਦੀ, ਕਿਉਂ ਪਿਰ ਪਰਦੇਸ ਦਾਇਓ, ਪਤੀ ਮੇਰਾ ਪਰਦੇਸ਼ ਨੂੰ ਗਿਆ ਹੋਇਆ ਤੇ ਹੁਣ ਮੈਂ ਐਸ ਹਾਲਤ ਦੇ ਵਿੱਚ ਇਕੱਲੀ ਬਹੁਤ ਡਰ ਰਹੀ ਹਾਂ। ਹੁਣ ਨਹੀਂ ਸੰਦੇਸ਼ ਰੋ ਮਾਇਓ, ਏ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ। ਹੁਣ ਕੋਈ ਐਸਾ ਉਸ ਪਿਆਰੇ ਪਤੀ ਦਾ ਸੰਦੇਸ਼ ਵੀ ਨਹੀਂ ਆਇਆ। ਪਹਿਲਾਂ ਮੇਰਾ ਪਤੀ ਜਦੋਂ ਇੱਕ ਕੋਹ ਵੀ ਕਿਧਰੇ ਪੈਂਡਾ ਤੈਅ ਕਰਨ ਵਾਸਤੇ ਜਾਂਦਾ ਸੀ ਤੇ ਮਗਰ ਚਾਰ ਚਾਰ ਚਿੱਠੀਆਂ ਭੇਜ ਦਿੰਦਾ ਸੀ, ਪਰ ਹੁਣ ਕੋਈ ਸੰਦੇਸ਼ ਨਹੀਂ ਆਇਆ। ਇਸੇ ਤਰ੍ਹਾਂ ਦਹਿਦ ਛਤਰ ਮੇਹ ਘਟਾ ਘਟ, ਦਸੋ ਦਿਸ਼ਾ ਦੇ ਵਿੱਚ ਮੋਹ ਰੂਪੀ ਬੱਦਲ ਦੀਆਂ ਘਟਾ ਚੜ ਚੜ ਕੇ ਛਤਰ ਵਾਂਗੂ ਛਾ ਰਹੀਆਂ ਨੇ ਸਾਡੇ ਹਿਰਦੇ ਦੇ ਆਕਾਸ਼ ਦੇ ਵਿੱਚ, ਸਾਡੇ ਹਿਰਦੇ ਦੇ ਅਸਮਾਨ ਦੇ ਵਿੱਚ। ਮਾਇਆ ਦੇ ਮੋਹ ਦੀਆਂ ਘਟਾ ਦਸੋ ਦਿਸ਼ਾ ਦੇ ਵਿੱਚ ਚੜ ਕੇ ਛਾਈਆਂ ਹੋਈਆਂ, ਤੇ ਜਿਹੜੀ ਮਾਇਆ ਦੇ ਚਮਤਕਾਰ ਨੇ, ਇਹ ਬਿਜਲੀ ਦੇ ਚਮਤਕਾਰ, ਮਾਇਆ ਰੂਪੀ ਬਿਜਲੀ ਦੇ ਚਮਕਾਰੇ, ਇਹ ਵੀ ਸਾਨੂੰ ਡਰਾ ਰਹੇ ਨੇ। ਤੇ ਅਸੀਂ ਅੰਤਹਕਰਨ ਦੀ ਸੇਜਾ ਤੇ ਜਿਵੇਂ ਕੋਈ ਇਸਤਰੀ ਇਕੱਲੀ ਹੋਵੇ, ਇਸੇ ਤਰ੍ਹਾਂ ਅਸੀਂ ਆਪਣੇ ਆਪ ਨੂੰ ਇਕੱਲੇ ਮਹਿਸੂਸ ਕਰਦੇ ਹਾਂ। ਸਾਡੇ ਮਨ ਬੁੱਧੀ ਨੇਤਰਾਂ ਵਿੱਚ ਸ਼ਾਂਤੀ ਰੂਪੀ ਨੀਂਦ ਵੀ ਨਹੀਂ ਮਿਲ ਰਹੀ। ਫਿਰ ਪਰਦੇਸ ਦਾਇਓ ਸਾਡਾ ਪਤੀ ਪਰਮੇਸ਼ਰ ਪਤਾ ਨਹੀਂ ਕਿਧਰੇ ਪਰਦੇਸ਼ ਵਿੱਚ ਗਿਆ ਹੋਇਆ ਹੈ। ਹੁਣ ਨਹੀਂ ਸੰਦੇਸ਼ ਰੋਮ ਆਇਓ, ਹੁਣ ਉਸ ਪਤੀ ਪਰਮੇਸ਼ਰ ਦਾ ਕੋਈ ਸੁਨੇਹਾ ਵੀ ਨਹੀਂ ਆਇਆ। ਪਹਿਲੇ ਜਦੋਂ ਮੇਰਾ ਪਤੀ ਪਰਮੇਸ਼ਰ ਇਹ ਕੋਸਰੋ ਸਿੱਧ ਕਰਤ ਲਾਲ, ਜਦੋਂ ਇੱਕ ਕੋਹ ਭਰ ਵੀ ਕਿਧਰੇ ਪੈਂਡਾ ਤੈਅ ਕਰਦਾ ਸੀ, ਉਸ ਵੇਲੇ ਚਾਰ ਚਾਰ ਚਿੱਠੀਆਂ ਆਉਂਦੀਆਂ ਸਨ, ਪਰ ਹੁਣ ਉਸ ਪਤੀ ਪਰਮੇਸ਼ਰ ਦਾ ਇੱਕ ਵੀ ਸੁਨੇਹਾ ਨਹੀਂ ਆਇਆ। ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਕਿਉਂ ਬਿਸਰੈ ਇਹੋ ਲਾਲ ਪਿਆਰੋ ਸਰਬ ਗੁਣਾ ਸੁਖ ਦਾਇਓ। ਉਹ ਪਿਆਰਾ ਪਤੀ ਅਕਾਲ ਪੁਰਖ ਵਾਹਿਗੁਰੂ ਸਾਨੂੰ ਕਿਉਂ ਭੁੱਲੇ, ਕਿਉਂ ਬਿਸਰੈ ਇਹੋ ਲਾਲ ਪਿਆਰੋ। ਇਹ ਜਿਹੜਾ ਸ਼ਬਦ ਹੈ ਵੀ ਇਹ ਪਿਆਰਾ ਪ੍ਰਭੂ, ਪਿਆਰਾ ਪਤੀ, ਇਹ ਪਿਆਰਾ ਪਤੀ ਪਰਮੇਸ਼ਰ ਸਾਨੂੰ ਕਿਉਂ ਭੁੱਲਦਾ ਹੈ। ਸਰਬ ਗੁਣਾ ਸੁਖ ਦਾਇਓ, ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ ਤੇ ਸਾਰੇ ਸੁਖ ਦੇਣ ਵਾਲਾ ਉਹ ਪਰਮੇਸ਼ਰ ਪਤੀ ਹੈ। ਮੰਦਰ ਚੜ ਕੇ ਪੰਥ ਨਿਹਾਰੋ ਨੈਣ ਨੀਰ ਪਾਰੇ ਆਇਓ। ਮੈਂ ਮੰਦਰ ਤੇ ਚੜ ਕੇ, ਕੋਠੇ ਤੇ ਚੜ ਕੇ, ਘਰ ਦੇ ਉੱਤੇ ਚੜ ਕੇ ਰਸਤਾ ਵੇਖਦੀ ਹਾਂ, ਨੈਣ ਨੀਰ ਪਰ ਆਇਓ, ਪਰ ਜਦੋਂ ਕੋਈ ਰਸਤੇ ਵਿੱਚ ਆਉਂਦਾ ਦਿਖਾਈ ਨਾ ਦਿੱਤਾ ਤੇ ਮੇਰੇ ਨੇਤਰਾਂ ਦੇ ਵਿੱਚ ਜਲ ਭਰੇ ਆਇਆ, ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਬਈ ਇੰਨਾ ਚਿਰ ਇੰਨੀ ਉਡੀਕ, ਕੋਈ ਸੁਨੇਹਾ ਵੀ ਨਹੀਂ, ਕੋਈ ਲੈਟਰ ਵੀ ਨਹੀਂ, ਤੇ ਹੁਣ ਪਤਾ ਨਹੀਂ ਕਦੋਂ ਉਸਦੇ ਨਾਲ ਮਿਲਾਪ ਹੋਵੇ। ਹਾਂ ਹਾਂ ਪੀਤ ਪਇਓ ਹੈ ਬੀਚੋ ਸੁਨ ਦੇਸ਼ ਨਿਕਟਾਇਓ। ਲੋ ਅਖੀਰ ਦੇ ਉੱਤੇ ਗੁਰਮੁਖਾਂ ਦੀ ਸੰਗਤ ਦੁਆਰਾ ਪਤਾ ਲੱਗਿਆ, ਹਾਂ ਹਾਂ ਪੀਤ ਪਇਓ ਹੈ ਬੀਚੋ, ਵੀ ਜਿਹੜੀ ਹਉਮੈ ਹੰਕਾਰ ਦੀ ਇੱਕ ਵਿੱਚ ਐਸੀ ਦੀਵਾਰ ਉਸਰੀ ਹੋਈ ਹੈ ਜਿਸਦਾ ਸਦਕਾ ਅਸੀਂ ਵਾਹਿਗੁਰੂ ਪਰਮੇਸ਼ਰ ਤੋਂ ਵਿਛੜੇ ਹੋਏ ਹਾਂ ਤੇ ਉਸ ਨੂੰ ਦੂਰ ਸਮਝਦੇ ਹਾਂ। ਹਾਂ ਹਾਂ ਪੀਤ ਪਇਓ ਹੈ ਬੀਚੋ, ਸਾਡੇ ਤੇ ਉਸ ਪਰਮੇਸ਼ਰ ਦੇ ਵਿਚਕਾਰ ਇਹ ਹਉਮੈ ਹੰਕਾਰ ਦੀ ਇੱਕ ਦੀਵਾਰ ਉਸਰੀ ਹੋਈ ਹੈ। ਸੁਣੋ ਦੇਸ਼ ਨਿਕਟਾਇਓ, ਸੁਣਦੇ ਤਾਂ ਹਾਂ, ਉਹ ਵਾਹਿਗੁਰੂ ਨੇੜੇ ਦੇ ਦੇਸ਼ ਵਿੱਚ ਹੀ ਵਸ ਰਿਹਾ ਹੈ, ਪਰ ਉਹ ਹਉਮੈ ਹੰਕਾਰ ਦੀ ਦੀਵਾਰ ਹੀ ਐਸੀ ਹੈ ਜਿਸਦਾ ਸਦਕਾ ਅਸੀਂ ਉਹਨੂੰ ਦੂਰ ਸਮਝੀ ਬੈਠੇ ਹਾਂ। ਪਾਂਬੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ। ਉਹ ਵਾਹਿਗੁਰੂ ਦੂਰ ਹੈ ਤੇ ਨਹੀਂ, ਹੈ ਤੇ ਨੇੜੇ ਦੇਸ਼ ਵਿੱਚ ਹੀ ਹੈ, ਪਰ ਪਰਦਾ ਬੜਾ ਸੂਖਮ ਹੈ। ਉਹ ਹਉਮੈ ਦਾ ਪਰਦਾ ਕਿਹੋ ਜਿਹਾ ਹੈ? ਪਾਂਬੀਰੀ ਕੇ ਪਾਤ ਪਰਦੋ, ਜਿਵੇਂ ਆ ਪਾਂਬੀਰੀ ਇੱਕ ਛੋਟੀ ਜਿਹੀ ਤਿਤਲੀ ਹੁੰਦੀ ਹੈ, ਉਹਦੇ ਪਰਦੇ ਬਹੁਤ ਸੂਖਮ ਹੁੰਦੇ ਨੇ, ਪਾਰਦਰਸ਼ੀ ਹੁੰਦੇ ਨੇ, ਔਰ ਉਹਨਾਂ ਦੇ ਵਿੱਚੋਂ ਦੀ ਦਿਸਦਾ ਵੀ ਹੁੰਦਾ। ਲੋ ਹਜ਼ੂਰ ਕਹਿੰਦੇ ਨੇ ਜਿਵੇਂ ਉਹ ਪਾਂਬੀਰੀ ਇੱਕ ਤਿਤਲੀ ਦਾ ਬਰੀਕ ਜਿਹਾ ਪਰਦਾ ਹੁੰਦਾ, ਉਹਦਾ ਖੰਭ ਹੁੰਦਾ ਹੈ, ਉਸ ਵਾਂਗੂ ਇਹ ਹਉਮੈ ਹੰਕਾਰ ਦਾ ਵੀ ਇੱਕ ਉਸ ਪਾਂਬੀਰੀ ਦੇ ਖੰਭ ਵਾਂਗੂ ਸੂਖਮ ਜਿਹਾ ਪਰਦਾ ਹੈ। ਬਿਨ ਪੇਖੇ ਦੂਰ ਆਇਓ, ਤੇ ਬਿਨਾਂ ਉਸ ਨੂੰ ਵੇਖਣ ਤੋਂ ਸਾਨੂੰ ਉਹ ਦੂਰ ਦਿਸ ਰਿਹਾ ਹੈ, ਭਾਵ ਉਸ ਹਉਮੈ ਹੰਕਾਰ ਦੇ ਪਰਦੇ ਦੇ ਕਾਰਨ ਪਰਦਾ ਹੈ ਬੜਾ ਸੂਖਮ ਤੇ ਬੜਾ ਬਾਰੀਕ ਹੈ। ਬਈ ਉਸ ਨੂੰ ਵੇਖੇ ਤੋਂ ਬਿਨਾਂ ਸਾਨੂੰ ਵਾਹਿਗੁਰੂ ਦੂਰ ਦਿਸ ਰਿਹਾ ਹੈ। ਜਿਸ ਹਉਮੈ ਦੇ ਪਰਦੇ ਨੂੰ ਦੂਰ ਕੀਤਾ ਜਾਵੇ ਤੇ ਫਿਰ ਉਹ ਨੇੜੇ ਦਿਸ ਸਕਦਾ ਹੈ। ਪਇਓ ਕਿਰਪਾਲ ਸਰਬ ਕੋ ਠਾਕੁਰ ਸਗਲੋ ਦੁੱਖ ਮਿਟਾਇਓ। ਜਦੋਂ ਸਾਰਿਆਂ ਦਾ ਮਾਲਕ ਅਕਾਲ ਪੁਰਖ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਜਦੋਂ ਸਾਰਿਆਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋਇਆ ਤਾਂ ਉਸਨੇ ਸਾਰਾ ਦੁੱਖ ਮਿਟਾ ਦਿੱਤਾ। ਕਿਵੇਂ ਸਾਰਾ ਦੁੱਖ ਦੂਰ ਹੋਇਆ? ਕਹੁ ਨਾਨਕ ਹਉਮੈ ਪੀਤ ਗੁਰ ਖੋਈ ਤੋ ਦਿਆਰ ਬੀਠ ਲੋ ਪਾਇਓ। ਉਸ ਵਾਹਿਗੁਰੂ ਪਰਮੇਸ਼ਰ ਨੇ ਪੂਰੇ ਗੁਰੂ ਦੇ ਨਾਲ ਮਿਲਾ ਦਿੱਤਾ, ਪੂਰੇ ਗੁਰੂ ਨੇ ਹਉਮੈ ਦੀ ਕੰਧ ਤੋੜ ਦਿੱਤੀ, ਹਉਮੈ ਦੀ ਦੀਵਾਰ ਢਾ ਦਿੱਤੀ। ਕਹੁ ਨਾਨਕ ਹਉਮੈ ਪੀਤ ਗੁਰ ਖੋਈ, ਸਤਿਗੁਰੂ ਨੇ ਉਹ ਹਉਮੈ ਹੰਕਾਰ ਦੀ ਕੰਧ ਢਾ ਦਿੱਤੀ। ਤਾਂ ਦਿਆਰ ਬੀਠ ਲੋ ਪਾਇਓ ਤਾਂ ਅਸੀਂ ਦਇਆ ਦਾ ਕਰ ਬੀਠ ਲੋ, ਜੋ ਪਿਆਰਾ ਪ੍ਰਭੂ ਸੀ ਅਸੀਂ ਉਸ ਨੂੰ ਪ੍ਰਾਪਤ ਕਰ ਲਿਆ। ਸਭ ਰਹਿਓ ਅੰਦੇਸਰੋ ਮਾਇਓ, ਜੋ ਚਾਹਤ ਸੋ ਗੁਰੂ ਮਿਲਾਇਓ, ਸਰਬ ਗੁਣਾ ਨਿਦਰਾਇਓ। ਹਜ਼ੂਰ ਹੁਣ ਰਹਾਉ ਦੂਜਾ, ਦੂਸਰਾ ਰਹਾਉ ਉਚਾਰਨ ਕਰਕੇ ਅਸਲੀ ਸ਼ਬਦ ਦੇ ਸਿਧਾਂਤ ਦੀ ਸੰਪੂਰਨਤਾ ਕਰਦੇ ਹਨ। ਸਭ ਰਹਿਓ ਅੰਦੇਸਰੋ ਮਾਇਓ, ਹੇ ਮਾਂ ਹੁਣ ਸਾਰਾ ਅੰਦੇਸਰਾ ਫਿਕਰ ਤੇ ਸਾਰਾ ਸੰਸਾਰ ਖਤਮ ਹੋ ਗਿਆ। ਕਿਉਂ? ਜੋ ਚਾਹਤ ਸੋ ਗੁਰੂ ਮਿਲਾਇਓ, ਜੋ ਚਾਹੁੰਦੇ ਸਾਂ ਤੇ ਉਸਨੂੰ ਗੁਰੂ ਨੇ ਮਿਲਾ ਦਿੱਤਾ, ਭਾਵ ਵਾਹਿਗੁਰੂ ਦੇ ਨਾਲ ਮਿਲਾਪ ਹੋ ਗਿਆ। ਉਹ ਕੈਸਾ ਹੈ ਵਾਹਿਗੁਰੂ? ਸਰਬ ਗੁਣਾ ਨਿਧਰਾਇਓ, ਉਹ ਪਾਤਸ਼ਾਹ ਸਾਰੇ ਗੁਣਾਂ ਦਾ ਖਜ਼ਾਨਾ ਹੈ। ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਉਹ ਸਾਰੇ ਗੁਣਾਂ ਦਾ ਖਜ਼ਾਨਾ ਹੈ ਤੇ ਗੁਰੂ ਦੀ ਕਿਰਪਾ ਦੁਆਰਾ ਉਹ ਸਾਨੂੰ ਮਿਲਿਆ ਹੈ। ਇਹ ਸ਼ਬਦ ਤੇ ਚਾਰ ਅੰਕਾਂ ਵਾਲਾ ਸੀ, ਪਰ ਹੁਣ ਇਹ ਵਿਸ਼ੇਸ਼ ਦੂਸਰਾ ਰਹਾਉ ਉਚਾਰਨ ਕਰਕੇ ਤੇ ਸਤਿਗੁਰੂ ਨੇ ਸਿਧਾਂਤ ਦੀ ਸਪਸ਼ਟਤਾ ਕੀਤੀ ਹੈ। ਸੋਰਠ ਮਹੱਲਾ ਪੰਜਵਾਂ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਲੋਹਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਗਰੀਬਨ ਵਾਇਸ ਸਤਿਗੁਰੂ ਜੀ, ਆਪਣੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਹਜ਼ੂਰ ਕਹਿੰਦੇ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਰਹਿਮ ਦੀ ਅਪੀਲ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਿਮਾਣੇ ਤੇ ਨਿਤਾਣੇ ਹੋ ਕੇ ਅਰਦਾਸ ਕਰਨੀ ਹੈ। ਉਹ ਕਿਵੇਂ? ਢੰਗ ਤਰੀਕਾ ਸਤਿਗੁਰੂ ਆਪ ਸਿਖਾਉਂਦੇ ਹਨ। ਹਰ ਜੀਓ ਨਿਮਾਣਿਆ ਤੂੰ ਮਾਣ, ਹੇ ਵਾਹਿਗੁਰੂ ਜੀਓ, ਤੁਸੀਂ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰਨ ਵਾਲੇ ਹੋ। ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਐ ਮੇਰੇ ਗੋਬਿੰਦ ਜੀ, ਤੁਸੀਂ ਜਿਹੜੇ ਬਿਲਕੁਲ ਨਚੀਜ਼ ਨੇ, ਨਕਾਰੇ ਤੇ ਦੁਰਕਾਰੇ ਹੋਏ ਨੇ, ਤੁਸੀਂ ਉਹਨਾਂ ਨੂੰ ਵੀ ਕੋਈ ਚੀਜ਼ ਬਣਾ ਦਿੰਦੇ ਹੋ। ਜਿਵੇਂ ਆਮ ਤੌਰ ਤੇ ਜਿਹੜਾ ਕੋਈ ਆਦਮੀ ਬਹੁਤਾ ਹੀ ਕੋਈ ਨੀਵਾਂ ਹੋਵੇ ਤੇ ਉਹਨੂੰ ਕਹਿੰਦੇ ਨਚੀਜ਼ ਹੈ, ਉਹ ਵਾਹਿਗੁਰੂ ਮੇਰਾ ਗੋਬਿੰਦ ਨਚੀਜ਼ਿਆਂ ਨੂੰ ਵੀ, ਜਿਹੜੇ ਨਕਾਰੇ ਹੋਏ ਨੇ, ਦੱਬੇ ਕੁਚਲੇ ਹੋਏ ਨੇ, ਉਹਨਾਂ ਨੂੰ ਵੀ ਕੋਈ ਚੀਜ਼ ਬਣਾ ਦਿੰਦਾ, ਉਹਨਾਂ ਨੂੰ ਵੀ ਕੋਈ ਰਾਜ ਭਾਗ ਦੀ ਬਖਸ਼ਿਸ਼ ਕਰਕੇ ਦੁਨੀਆਂ ਦੇ ਵਿੱਚ ਪ੍ਰਤਾਪੀ ਬਣਾ ਦਿੰਦਾ ਹੈ। ਤੇਰੀ ਕੁਦਰਤ ਕਹੋ ਕੁਰਬਾਨ, ਇਸੇ ਲਈ ਹੈ ਵਾਹਿਗੁਰੂ ਜੀ, ਮੈਂ ਤੇਰੀ ਗੈਬੀ ਸ਼ਕਤੀ ਤੋਂ, ਮੈਂ ਤੇਰੀ ਰੱਬੀ ਸ਼ਕਤੀ ਤੋਂ ਕੁਰਬਾਨ ਜਾਂਦਾ ਹਾਂ। ਤੇ ਫਿਰ ਵਾਹਿਗੁਰੂ ਦੀ ਉਸਤ ਕੀਤੀ ਹੈ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਹੇ ਵਾਹਿਗੁਰੂ ਜੀ, ਗਈ ਬਹੋੜ, ਤੁਸੀਂ ਗਈ ਹੋਈ ਵਸਤੂ ਨੂੰ ਮੋੜਨ ਵਾਲੇ ਹੋ। ਕਈ ਵਾਰੀ ਕੋਈ ਚੀਜ਼ ਗੁਆਚ ਜਾਂਦੀ ਹੈ ਤੇ ਅਸੀਂ ਉਹਨੂੰ ਦੁਬਾਰਾ ਮੁੜ ਕੇ ਹਾਸਲ ਕਰਨਾ ਚਾਹੁੰਦੇ ਹਾਂ ਪਰ ਉਹ ਨਹੀਂ ਮਿਲਦੀ, ਪਰ ਵਾਹਿਗੁਰੂ ਚਾਹੇ ਗਈ ਚੀਜ਼ ਵੀ ਮੁੜ ਸਕਦੀ ਹੈ, ਚਾਹੇ ਕੋਈ ਦੁਨਿਆਵੀ ਵਸਤੂ ਹੈ ਤੇ ਚਾਹੇ ਕੋਈ ਆਤਮਕ ਅਵਸਥਾ ਹੈ, ਜਿਹੜੀ ਇੱਕ ਵਾਰੀ ਚਲੀ ਜਾਵੇ ਤੇ ਵਾਹਿਗੁਰੂ ਉਸਨੂੰ ਵਾਪਸ ਕਰ ਦਿੰਦਾ। ਬੰਦੀ ਛੋੜ, ਤੇ ਫਿਰ ਉਹ ਵਾਹਿਗੁਰੂ ਬੰਦੀ ਖਾਨੇ ਤੋਂ ਛਡਾਉਣ ਵਾਲਾ ਹੈ, ਉਹ ਬੰਦੀ ਛੋੜ ਪਿਤਾ ਹੈ, ਬੰਦ ਖਲਾਸੀ ਪਾਣਾ ਹੋਏ। ਨਿਰੰਕਾਰ ਦੁਖਦਾਰੀ, ਉਹ ਮਾਇਕੀ ਆਕਾਰਾਂ ਤੋਂ ਵੀ ਰਹਿਤ ਤੇ ਸਾਰੇ ਦੁੱਖਾਂ ਦੀ ਦਾਰੂ ਕਰਨ ਵਾਲਾ ਬਹੁਤ ਸਿਆਣਾ ਡਾਕਟਰ ਹੈ। ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਕਰਮ ਨਾ ਜਾਣਾ, ਮੈਂ ਤੇ ਕੋਈ ਸ਼ੁਭ ਕਰਮ ਕਰਨਾ ਵੀ ਨਹੀਂ ਜਾਣਦਾ ਤੇ ਨਾ ਹੀ ਮੈਂ ਕੋਈ ਧਰਮ ਕਮਾਉਣਾ ਹੀ ਜਾਣਦਾ ਹਾਂ, ਮੈਂ ਤੇ ਲੋਭੀ ਤੇ ਮਾਇਆ ਧਾਰੀ, ਮਾਇਆ ਦੀ ਇੱਛਾ ਧਾਰਨ ਕੀਤੀ ਹੋਈ ਹੈ, ਮੈਂ ਮਾਇਆ ਦਾ ਲੋਭੀ ਹਾਂ ਤੇ ਮਾਇਆ ਦੀ ਹੀ ਇੱਛਾ ਧਾਰਨ ਕੀਤੀ ਹੋਈ ਹੈ। ਮਾਇਆ ਧਾਰੀ ਦੀ ਅਵਸਥਾ ਸਤਿਗੁਰੂ ਨੇ ਇਹ ਲਿਖੀ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲਕ ਚੋਲਾ, ਮੈਂ ਐਸਾ ਮਾਇਆ ਧਾਰੀ ਅੰਨਾ ਬੋਲਾ ਹਾਂ। ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਹੇ ਵਾਹਿਗੁਰੂ ਜੀ, ਹੁਣ ਮੇਰਾ ਨਾਮ ਗੋਬਿੰਦ ਦਾ ਭਗਤ ਪੈ ਗਿਆ, ਲੋਕ ਮੈਨੂੰ ਕਹਿੰਦੇ ਨੇ ਇਹ ਵੀ ਰੱਬ ਦਾ ਦਾਸ ਹੈ, ਇਹ ਵੀ ਰੱਬ ਦਾ ਸੰਤ ਹੈ, ਇਹ ਰਾਖੋ ਪੈਜ ਤੁਮਾਰੀ। ਹੇ ਵਾਹਿਗੁਰੂ ਜੀ, ਹੁਣ ਇਹ ਪੈਜ ਲੱਜਿਆ ਜਾਂ ਪਾਤ ਮੇਰੀ ਨਹੀਂ, ਇਹ ਤੁਹਾਡੀ ਹੈ, ਕਿਉਂਕਿ ਨਾਮ ਤੁਹਾਡਾ ਵੱਜਦਾ, ਮੈਂ ਹੁਣ ਤੁਹਾਡਾ ਭਗਤ ਬਣ ਗਿਆ ਹਾਂ, ਹੁਣ ਤੁਸੀਂ ਮੇਰੇ ਨੀ ਆਪਣੀ ਪੈਜ ਲੱਜਿਆ ਰੱਖ ਲਓ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਵਿੰਦ, ਤੇਰੀ ਕੁਦਰਤ ਕਉ ਕੁਰਬਾਨ ਰਹਾਉ। ਹੇ ਵਾਹਿਗੁਰੂ ਜੀ, ਤੁਸੀਂ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰ ਦਿਓ, ਜਿਹੜੇ ਬਿਲਕੁਲ ਨਾਚੀਜ਼ ਨੇ, ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ, ਬਿਲਕੁਲ ਨਕਾਰੇ ਤੇ ਦੁਰਕਾਰੇ ਲੋਕ ਨੇ, ਤੁਸੀਂ ਉਹਨਾਂ ਨੂੰ ਵੀ ਕੋਈ ਨਾ ਕੋਈ ਚੀਜ਼ ਬਣਾ ਦਿੰਦੇ ਹੋ, ਕੋਈ ਉਹਨਾਂ ਨੂੰ ਉੱਚੀ ਪਦਵੀ ਬਖਸ਼ਿਸ਼ ਕਰਦੇ ਹੋ। ਜਿਵੇਂ ਧੰਨ ਗੁਰੂ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਨੇ ਕਾਲੇ ਕਿਆਂ ਨੂੰ, ਆ ਜਿਹੜੇ ਜੀਂਦ ਨਾਭੇ ਪਟਿਆਲੇ ਵਾਲੇ ਰਾਜੇ ਹੋਏ ਨੇ, ਉਹਨਾਂ ਨੂੰ ਵਰਦਾਨ ਬਖਸ਼ਿਆ। ਪਹਿਲਾਂ ਇਹਨਾਂ ਨੂੰ ਕਿਤੇ ਰਾਤ ਵੀ ਨਹੀਂ ਸੀ ਕੋਈ ਕੱਟਣ ਦਿੰਦਾ, ਰਹਿਣ ਦੇ ਲਈ ਇਹਨਾਂ ਕੋਲੇ ਘਰ ਵੀ ਤੇ ਧਰਤੀ ਵੀ ਕੋਈ ਜਗ੍ਹਾ ਵੀ ਨਹੀਂ ਸੀ। ਪਰ ਧੰਨ ਗੁਰੂ ਰਾਮਦਾਸ ਧੰਨ ਗੁਰੂ ਹਰਿਰਾਜ ਸਾਹਿਬ ਮਹਾਰਾਜ ਦੇ ਬਚਨ ਹੋਏ ਵੀ ਇਹਨਾਂ ਦੇ ਘੋੜੇ ਤਾਂ ਜਮੁਨਾ ਵਿੱਚੋਂ ਪਾਣੀ ਪੀਣਗੇ, ਇਹ ਤਾਂ ਮਾਲਵੇ ਦੇਸ਼ ਦੇ ਰਾਜੇ ਬਣਨਗੇ। ਇਉਂ ਭਾਈ ਮੇਰਾ ਵਾਹਿਗੁਰੂ ਨਚੀਜਿਆਂ ਨੂੰ ਚੀਜ਼ ਬਣਾ ਦਿੰਦਾ। ਤੇ ਕਲਗੀਧਰ ਪਾਤਸ਼ਾਹ ਨੇ ਵੀ ਜਦੋਂ ਪਹਾੜੀ ਰਾਜਿਆਂ ਨੇ ਮਖੌਲ ਕੀਤਾ, ਕਹਿੰਦੇ ਆ ਜਿਹੜੇ ਤੁਸੀਂ ਖਾਲਸਾ ਫੌਜ ਤਿਆਰ ਕਰ ਰਹੇ ਹੋ, ਕੋਈ ਨਾਈ, ਛਿੰਬੇ, ਘੁਮਿਆਰ, ਜੁਲਾਹੇ, ਹੋਰ ਨੀਵੀਆਂ ਜਾਤਾਂ ਦੇ ਲੋਕ ਵਣ ਵਣ ਦੀ ਲੱਕੜੀ ਇਕੱਠੀ ਕੀਤੀ ਹੈ, ਇਹ ਕਿਵੇਂ ਸਾਡੀ ਫੌਜ ਦਾ ਮੁਕਾਬਲਾ ਕਰੇਗੀ? ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਬੜੇ ਵਜਦ ਵਿੱਚ ਆ ਕੇ ਬਚਨ ਕਹੇ ਸਨ, ਐਨ ਗਰੀਬ ਸਿੱਖਣ ਕੋ ਦੇਊਂ ਪਾਤਸ਼ਾਹੀ, ਯਾਦ ਰੱਖੈ ਹਮਰੀ ਗੁਰਿਆਈ। ਤੇ ਨਾਲ ਇਹ ਵੀ ਬਚਨ ਆਖੇ, ਜਿਨਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨੈ ਪਈ ਕਦਾਹੀ, ਤਿੰਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਫਿਰ ਇਹ ਗੁਰੂ ਮਹਾਰਾਜ ਨੇ ਆਪਣੇ ਬਚਨ ਪੂਰੇ ਕੀਤੇ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਹੇ ਵਾਹਿਗੁਰੂ ਜੀ, ਮੈਂ ਤੁਹਾਡੀ ਸ਼ਕਤੀ ਤੋਂ, ਤੁਹਾਡੀ ਰੱਬੀ ਸ਼ਕਤੀ ਤੋਂ ਬਲਿਹਾਰ ਜਾਣਾ ਹਾਂ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਉਸ ਵਾਹਿਗੁਰੂ ਪਰਮੇਸ਼ਰ ਦਾ, ਜੋ ਬਖਸ਼ਿੰਦ ਭੁੱਲਾਂ ਨੂੰ ਮਾਫ ਕਰਨ ਵਾਲਾ ਬਖਸ਼ਿੰਦ ਗੁਣ ਹੈ, ਉਹਦੇ ਬਾਰੇ ਦੱਸਦੇ ਹਨ। ਜੈਸਾ ਬਾਲਕ ਭਾਏ ਸੁਭਾਈ, ਲਖੀ ਅਪਰਾਧ ਕਮਾਵੇ। ਜਿਵੇਂ ਕੋਈ ਬੱਚਾ ਭਾਏ ਸੁਭਾਈ, ਆਪਣੇ ਸੁਭਾਅ ਦੇ ਭਾਏ ਅਨੁਸਾਰ, ਜਿਵੇਂ ਬੱਚਾ ਆਪਣੇ ਸੁਭਾਅ ਦੇ ਅਨੁਸਾਰ, ਜਿਵੇਂ ਉਸਦਾ ਸੁਭਾਅ ਬਣਿਆ ਹੁੰਦਾ, ਲੱਖ ਅਪਰਾਧ ਕਮਾਵੇ, ਲੱਖਾਂ ਅਪਰਾਧ ਕਰਦਾ। ਕਈ ਵਾਰੀ ਬੱਚਾ ਕੋਈ ਕੀਮਤੀ ਚੀਜ਼ਾਂ ਪਈਆਂ ਹੁੰਦੀਆਂ ਨੇ, ਉਹਨਾਂ ਨੂੰ ਤੋੜ ਦਿੰਦਾ। ਕਈ ਵਾਰੀ ਮਾਤਾ ਪਿਤਾ ਦੇ ਨਾਲ ਵੀ ਝਗੜਾ ਕਰਦਾ। ਕਈ ਵਾਰੀ ਮਾਤਾ ਪਿਤਾ ਨੂੰ ਛੋਟੇ ਬੱਚੇ ਅਪਸ਼ਬਦ ਵੀ ਬੋਲ ਜਾਂਦੇ ਨੇ। ਹਜ਼ੂਰ ਕਹਿੰਦੇ ਨੇ, ਜਿਵੇਂ ਬੱਚਾ ਆਪਣੇ ਸੁਭਾਅ ਦੇ ਅਨੁਸਾਰ ਲੱਖਾਂ ਹੀ ਗਲਤੀਆਂ ਕਰਦਾ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੇ। ਪਿਤਾ ਬੱਚੇ ਨੂੰ ਉਪਦੇਸ਼ ਦੇ ਕੇ ਜੇ ਨਾ ਮੰਨੇ ਤੇ ਉਹਨੂੰ ਝਿੜਕਦਾ ਵੀ ਹੈ, ਅਨੇਕਾਂ ਤਰੀਕਿਆਂ ਨਾਲ, ਬਹੁਤੇ ਤਰੀਕਿਆਂ ਨਾਲ ਉਸ ਨੂੰ ਸਮਝਾਉਂਦਾ। ਤੇ ਜਦੋਂ ਬੱਚਾ ਰੋਣ ਲੱਗ ਜਾਂਦਾ ਜਾਂ ਆਪਣੀ ਗਲਤੀ ਦਾ ਅਹਿਸਾਸ ਕਰ ਲੈਂਦਾ, ਬਹੁੜ ਪਿਤਾ ਗੱਲ ਲਾਵੇ, ਫਿਰ ਸੰਸਾਰੀ ਪਿਤਾ ਆਪਣੇ ਪੁੱਤਰ ਨੂੰ, ਆਪਣੇ ਬੱਚੇ ਨੂੰ ਦੁਬਾਰਾ ਮੁੜ ਕੇ ਗੱਲ ਦੇ ਨਾਲ ਲਾ ਲੈਂਦਾ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਵੀ ਦਿਆਲੂ ਕਿਰਪਾਲੂ ਪਿਤਾ ਹੈ। ਜਦੋਂ ਕੋਈ ਉਹਦੇ ਚਰਨਾਂ ਵਿੱਚ ਜਾ ਕੇ ਕੋਈ ਪਾਪੀ ਵੀ, ਕੋਈ ਗੁਨਾਹਗਾਰ ਵੀ ਅਰਦਾਸ ਬੇਨਤੀ ਕਰੇ ਤੇ ਅਕਾਲ ਪੁਰਖ ਵਾਹਿਗੁਰੂ ਉਹਦੇ ਪਿਛਲੇ ਔਗਣ ਸਾਰੇ ਬਖਸ਼ ਲੈਂਦੇ, ਆਗੇ ਮਾਰਗ ਪਾਵੇ ਤੇ ਅੱਗੇ ਲਈ ਉਹਨੂੰ ਸਿੱਧੇ ਰਾਹ ਪਾਉਂਦਾ ਵੀ ਅੱਗੇ ਵਾਸਤੇ ਗਲਤੀ ਨਹੀਂ ਕਰਨੀ, ਤੇਰੇ ਪਿਛਲੇ ਸਾਰੇ ਗੁਨਾਹ ਮਾਫ ਕੀਤੇ। ਕਲਗੀਧਰ ਪਾਤਸ਼ਾਹ ਨੇ ਵੀ ਹਰ ਗੁਰਸਿੱਖ ਦੇ ਨਾਲ ਇਹ ਬਚਨ ਕੀਤਾ ਹੋਇਆ ਵੀ ਜਿਹੜਾ ਗੁਰਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ, ਉਹਦੇ ਪਿਛਲੇ ਸਾਰੇ ਗੁਨਾਹ ਮਾਫ ਹੋ ਜਾਂਦੇ ਨੇ, ਪਰ ਅੱਗੇ ਲਈ ਕੋਈ ਕੁਰੈਤ ਜਾਂ ਕੋਈ ਹੋਰ ਗਲਤੀ ਨਾ ਕਰੇ। ਇਹ ਸਤਿਗੁਰੂ ਦਾ ਬਖਸ਼ਿੰਦ, ਇਹ ਇੱਕ ਬਖਸ਼ਣ ਵਾਲਾ ਸੁਭਾਵ ਹੈ। ਹਰ ਅੰਤਰ ਜਾਮੀ ਸਭ ਵਿਦ ਜਾਣੈ, ਤਾਂ ਕਿਸ ਪੈ ਆਖ ਸੁਣਾਈਐ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਤੂੰ ਅੰਤਰ ਜਾਮੀ ਹੈ, ਸਭ ਜਾਣੈ, ਉਹ ਸਭ ਦੀ ਮਨ ਦੀ ਹਾਲਤ ਨੂੰ ਤੇ ਸਾਰਿਆਂ ਦੀ ਅੰਦਰਲੀ ਤਰਕੀਬ ਨੂੰ ਜਾਣਦਾ, ਤਾਂ ਕਿਸ ਪੈ ਆਖ ਸੁਣਾਈਐ। ਦੱਸੋ, ਉਸ ਵਾਹਿਗੁਰੂ ਨੂੰ ਛੱਡ ਕੇ ਆਪਣਾ ਦੁੱਖ ਹੋਰ ਕਿਸ ਪਾਸ ਆਖ ਕੇ ਸੁਣਾਈਏ? ਸਾਨੂੰ ਕਿਸੇ ਹੋਰ ਦੇ ਪਾਸ ਜਾ ਕੇ ਆਪਣਾ ਦੁੱਖ ਨਹੀਂ ਰੋਣਾ ਚਾਹੀਦਾ। ਵਾਹਿਗੁਰੂ ਦੇ ਚਰਨਾਂ ਵਿੱਚ ਹੀ ਅਰਦਾਸ ਕਰੋ, ਕਹਿਣੈ ਕਥਨ ਨ ਭੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ। ਗੱਲਾਂ ਕਰਨ ਦੇ ਨਾਲ ਤੇ ਹੋਰ ਕਥਾ ਪ੍ਰਚਾਰ ਕਰਨ ਦੇ ਨਾਲ ਵੀ ਮੇਰਾ ਉਹ ਵਾਹਿਗੁਰੂ ਕਦੀ ਵੀ ਪ੍ਰਸੰਨ ਨਹੀਂ ਹੁੰਦਾ, ਕਦੀ ਉਹਦਾ ਮਨ ਨਹੀਂ ਭਿੱਜਦਾ। ਕੇਵਲ ਗੱਲਾਂ ਤੇ ਪ੍ਰਚਾਰ ਦੇ ਨਾਲ ਰੱਬ ਖੁਸ਼ ਨਹੀਂ ਹੁੰਦਾ। ਹਰ ਭਾਵੈ ਪੈਜ ਰਖਾਈਐ। ਹਜ਼ੂਰ ਕਹਿੰਦੇ ਨੇ ਜਦੋਂ ਵਾਹਿਗੁਰੂ ਦਾ ਅੰਦਰ ਪ੍ਰੇਮ ਜਾਗ ਪਵੇ ਹਰ ਭਾਵੈ, ਤੇ ਫਿਰ ਵਾਹਿਗੁਰੂ ਦੇ ਮਨ ਨੂੰ ਜੀਵ ਪਾਉਂਦਾ, ਤੇ ਫਿਰ ਵਾਹਿਗੁਰੂ ਪੈਜ ਰਖਾਈਐ ਆਪਣੀ ਲੱਜਿਆ ਤੇ ਆਪਣੀ ਪ੍ਰਤਿਗਿਆ ਨੂੰ ਕਾਇਮ ਰੱਖਦਾ ਹੈ। ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਐ। ਹੇ ਵਾਹਿਗੁਰੂ ਜੀ, ਮੈਂ ਤੇ ਹੋਰ ਸਭ ਤਰ੍ਹਾਂ ਦੀ ਓਟ ਨਿਰਖ ਪਰਖ ਕੇ ਦੇਖ ਲਈ ਹੈ। ਅੱਜ ਜਿੰਨੇ ਦੇਵੀ ਦੇਵਤੇ ਨੇ ਸਾਰਿਆਂ ਨੂੰ ਪ੍ਰਤਿਆ ਕੇ ਵੇਖ ਲਿਆ, ਪਰ ਇਹਨਾਂ ਤੋਂ ਸਾਨੂੰ ਕੋਈ ਵੀ ਆਸ ਉਮੀਦ ਨਹੀਂ ਹੈ ਵੀ ਇਹ ਸਾਡੀ ਪ੍ਰਲੋਕ ਵਿੱਚ ਸਹਾਇਤਾ ਕਰਨਗੇ। ਜਿਹੜੇ ਆਪ ਹੀ ਵਿਚਾਰੇ ਕਾਲ ਦੇ ਅਧੀਨ ਨੇ, ਉਹ ਮੈਨੂੰ ਕਿਵੇਂ ਕਾਲ ਤੋਂ ਬਚਾਉਣਗੇ? ਇਸੇ ਲਈ ਮੈਂ ਹੋਰ ਸਾਰੀ ਓਟ ਵਿਚਾਰ ਕੇ ਦੇਖ ਲਈ ਹੈ, ਪਰ ਹੁਣ ਇੱਕ ਤੇਰੀ ਓਟ ਵਿੱਚ ਹੀ ਰਹਿਣਾ ਮੈਂ ਪ੍ਰਵਾਨ ਕੀਤਾ ਹੈ। ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ। ਲੋ, ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਜੋ ਕਿਰਪਾ ਦਾ ਘਰ ਹੈ, ਉਹ ਆਪ ਹੀ ਦਿਆਲ ਹੋ ਕੇ ਜਦੋਂ ਆਪਣੇ ਸੇਵਕਾਂ ਦੀ ਕੀਤੀ ਹੋਈ ਅਰਦਾਸ ਬੇਨਤੀ ਨੂੰ ਸੁਣਦਾ ਹੈ, ਤੇ ਫਿਰ ਅੱਗੇ ਕੀ ਹੁੰਦਾ ਹੈ? ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੁੱਕੈ ਮਨ ਕੀ ਚਿੰਤੀ। ਜਦੋਂ ਵਾਹਿਗੁਰੂ ਕਿਸੇ ਗੁਰਸਿੱਖ ਮਾਈ ਭਾਈ ਦੀ ਕੀਤੀ ਅਰਦਾਸ ਨੂੰ ਸੁਣਦਾ, ਤੇ ਫਿਰ ਪੂਰਾ ਸਤਿਗੁਰ ਮੇਲ ਮਿਲਾਵੈ, ਉਸਨੂੰ ਪੂਰੇ ਸਤਿਗੁਰੂ ਦੇ ਮੇਲ ਵਿੱਚ ਮਿਲਾ ਦਿੰਦਾ। ਜਦੋਂ ਪੂਰਾ ਸਤਿਗੁਰੂ ਮਿਲ ਜਾਂਦਾ, ਸਭ ਚੁੱਕੈ ਮਨ ਕੀ ਚਿੰਤੀ, ਫਿਰ ਮਨ ਦੀ ਸਾਰੀ ਚਿੰਤਾ ਮੁੱਕ ਜਾਂਦੀ ਹੈ। ਗੁਰੂ ਦੇ ਨਾਲ ਮਿਲ ਕੇ ਸਭ ਮਨ ਦੇ ਫਿਕਰ, ਮਨ ਦੀਆਂ ਸੋਚਾਂ, ਸਭ ਗਿਣਤੀਆਂ ਮਿਣਤੀਆਂ ਖਤਮ ਹੋ ਜਾਂਦੀਆਂ। ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੂਰੇ ਗੁਰੂ ਦੀ ਮਿਹਰ ਨਾਲ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਅਵਖਦ ਦਾਰੂ ਨੂੰ ਵੀ ਪ੍ਰਾਪਤ ਕਰ ਲਿਆ, ਆਪਣੇ ਮੁਖ ਵਿੱਚ ਪ੍ਰਾਪਤ ਕੀਤਾ। ਮੈਂ ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਨਾਮ ਜਪ ਰਿਹਾ ਹਾਂ। ਇਹ ਗੁਰੂ ਨੇ ਮਿਹਰ ਕੀਤੀ ਹੈ ਕਿ ਵਾਹਿਗੁਰੂ ਦੇ ਨਾਮ ਦਾ ਦਾਰੂ ਮੇਰੇ ਮੂੰਹ ਦੇ ਵਿੱਚ ਪਾ ਦਿੱਤਾ। ਜਨ ਨਾਨਕ ਸੁਖ ਵਸੰਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਹੁਣ ਸੁਖ ਦੇ ਵਿੱਚ ਵਸਦਾ ਹਾਂ ਕਿਉਂਕਿ ਉਹ ਨਾਮ ਦਾ ਦਾਰੂ ਪ੍ਰਾਪਤ ਹੋ ਗਿਆ। ਹੋਮੈ ਦਾ ਦੀਰਘ ਰੋਗ ਉਸਨੇ ਨਾਸ ਕਰ ਦਿੱਤਾ, ਤੇ ਹੋਮੈ ਦਾ ਦੀਰਘ ਰੋਗ ਨਾਸ ਹੋਣ ਦੇ ਨਾਲ ਹੁਣ ਮੈਂ ਆਤਮਕ ਸੁਖ ਦੇ ਵਿੱਚ ਵਸ ਰਿਹਾ ਹਾਂ। ਮੈਨੂੰ ਆਤਮਕ ਅਡੋਲ ਅਵਸਥਾ ਦਾ ਸੁਖ ਪ੍ਰਾਪਤ ਹੋ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ। ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੁੱਕੈ ਮਨ ਕੀ ਚਿੰਤੀ। ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।